ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਹਰਮਨ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਪੰਜਾਬੀ ਰੇਡੀਓ, ਪੰਜਾਬੀ
ਰੇਡੀਓ, ਪੰਜਾਬੀ ਰੇਡੀਓ। ਸਲੋਕ ਮਹੱਲਾ ਪੰਜਵਾ। ਆਂਤਰ ਗੁਰੇ ਆਰਾਧਨਾ ਜੇਵਾ ਜਾਪ ਗੁਰਨਾਉ, ਨੇਤਰੀ ਸਤਿਗੁਰ ਵੇਖਣਾ, ਸ੍ਰਵਣੀ ਸੁਣਨਾ ਗੁਰਨਾਉ। ਸਤਿਗੁਰ ਦੇ ਤੀਰਤੇ ਦਰਗਹ ਪਾਈਆ ਠਾਉ, ਕਹੁ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਾਜੂ ਦੇ। ਜਗ ਮੈਂ ਉਤਮ ਕਾਢਿਆ ਵਿਰਲੇ ਗਈ ਕੇ ਮਹੱਲਾ ਪੰਜਵਾ, ਰੱਖੇ ਰੱਖਣ ਹਾਰ ਆਪ ਵਾਰਿਆਨ, ਗੁਰ ਕੀ ਪੈਰੀ ਪਾਏ ਕਾਜ ਸਵਾਰਿਆਨ। ਹੂ ਆਇਆ ਦਿਆਲ ਮੜੋ ਨਾ ਵਿਸਾਰਿਆਨ, ਸਾਜਨਾ ਗੈ ਸੰਗ ਭਵ ਜਲ ਤਾਰਿਆਨ, ਸਾਗਤ ਨਿੰਦਕ ਦੁਟਕਿਨ ਮਾਹੇ ਬੇਦਾਰਿਆਨ। ਤਿਸ ਸਾਹਿਬ ਕੀ ਟੇਕ ਨਾਨਕ ਮਣੈ ਮਾਹੀ, ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੀ। ਤੇ ਸਾਹਿਬ ਕੀ ਟੇਕ ਨਾਨਕ ਮਣੈ ਮਾਹੇ, ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਮੈਂ ਮੂਰਖ ਕੀ ਕੇਤ ਕਵਾਤ ਹੈ, ਕੋਟ ਪਰਾਦੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਵਾਸ ਨਾ ਪਰਿਆਰੇ। ਗੁਰਸਿੱਖ ਮੀਤ ਚਲਹੋ ਗੁਰ ਚਾਲੀ, ਜੋ ਗੁਰ ਕਹੈ ਸੋਈ ਪਲ ਮਾਨੋ, ਹਰ ਹਰ ਕਥਾ ਨਿਰਾਲੀ ਬੇਸਮਾਰ, ਅਥਾਹ ਅਗਣਤ ਅਤੁਲੈ ਜਿਉਂ ਬਲਾਵਹ, ਤਿਉਂ ਨਾਨਕ ਦਾਸ ਬੋਲੈ। ਸਹਿਬੇ ਕਮਾਲ, ਸਹਿਬੇ ਦੋ ਆਲਮ, ਸਰਵਰ ਏਕੈ ਨਾਥ, ਹਾਜਰਾ ਹਜੂਰ, ਜਹਰਾ ਜਹੂਰ, ਸਰਵ ਕਲਾ ਭਰਪੂਰ ਸ਼ਬਦ ਗੁਰੂ, ਬਾਣੀ ਗੁਰੂ, ਸੱਚ ਗੁਰੂ, ਸਮਰੱਥ ਗੁਰੂ, ਐਸੀ ਮਹਿਮਾ ਵਡਿਆਈ ਸ਼ੋਭਾ ਦੇ ਮਾਲਕ ਸਤਿਗੁਰੂ, ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੰਧਿਆ ਸਮੇਂ ਦੇ ਸਜੇ ਦੀਵਾਨਾਂ ਅੰਦਰ ਹਾਜ਼ਰੀ ਭਰਨ ਵਾਸਤੇ ਗੁਰੂ ਕੀਆਂ ਸੰਗਤਾਂ ਨੇ ਪਹੁੰਚਣਾ ਕੀਤਾ ਹੈ। ਆਓ ਸੁਰਤ ਵਿਰ ਤੇ ਇਕਾਗਰ ਕਰਕੇ ਗੁਰੂ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਵਿੱਚ ਬੈਠੀਏ, ਇੱਕ ਇੱਕ ਸ਼ਬਦ ਗੁਰੂ ਪਾਤਸ਼ਾਹ ਜੀ ਦੇ ਦਰ ਕਰਦਾ ਧਿਆਨ ਲਾ ਕੇ ਸੁਣੀਏ ਤੇ ਫਿਰ ਹਿਰਦੇ ਵਿੱਚ ਵਸਾਉਣ ਦੀ ਕਿਰਪਾਲਤਾ ਕਰੀਏ। ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਸਾਂਝੀ ਕਰਦੇ ਹਾਂ। ਪ੍ਰੇਮ ਸਹਿਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਸੰਸਾਰ ਵਿੱਚ ਹਰ ਇੱਕ ਦੇਸ਼ ਦੇ ਜਿਹੜੇ ਵਾਸੀ ਨੇ ਉਹਨਾਂ ਦੇ ਰਹਿਣ ਵਾਸਤੇ ਕੋਈ ਮਰਿਆਦਾ ਹੈ, ਕਾਨੂੰਨ ਹੈ। ਜੇ ਉਸ ਦੇਸ਼ ਦੇ ਅੰਦਰ ਉਹ ਦੇਸ਼ ਵਾਸੀ ਉਹ ਕਾਨੂੰਨ ਨੂੰ ਨਹੀਂ ਮੰਨਦਾ, ਜਾਂ ਤਾਂ ਫਿਰ ਉਹਨੂੰ ਜੇਲ੍ਹ ਹੁੰਦੀ ਹੈ ਜਾਂ ਦੇਸ਼ ਨਿਕਾਲਾ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਗਰਮੀ ਵਿੱਚ ਕਿਵੇਂ ਰਹਿਣਾ ਹੈ ਉਹ ਵੀ ਕੋਈ ਮਰਿਆਦਾ ਹੈ। ਸਰਦੀ ਹੋਵੇ, ਠੰਡ ਹੋਵੇ, ਉਹਦੇ ਵਿੱਚ ਕਿਵੇਂ ਰਹਿਣਾ ਉਹਦੀ ਵੀ ਕੋਈ ਮਰਿਆਦਾ ਹੈ। ਫਿਰ ਧੁੱਪ ਹੋਵੇ, ਉਹਦੇ ਵਿੱਚ ਜੀਵਨ ਕਿਵੇਂ ਬਸਰ ਕਰਨਾ ਉਹਦੀ ਵੀ ਕੋਈ ਮਰਿਆਦਾ ਹੈ। ਮੀਂਹ ਝੱਖੜ ਚੱਲਦਾ ਹੋਵੇ, ਮੀਂਹ ਤੋਂ ਕਿਵੇਂ ਬਚਣਾ ਉਹਦੀ ਵੀ ਕੋਈ ਮਰਿਆਦਾ ਹੈ। ਫਿਰ ਜੰਗਲੀ ਇਲਾਕੇ ਵਿੱਚ ਕਿਵੇਂ ਰਹਿਣਾ, ਪਹਾੜੀ ਇਲਾਕੇ ਵਿੱਚ ਕਿਵੇਂ ਰਹਿਣਾ ਇਹਦੀ ਵੀ ਕੋਈ ਮਰਿਆਦਾ ਹੈ। ਜੇ ਹੋਵੇ ਗਰਮੀ ਪਰ ਮਨੁੱਖ ਨੂੰ ਉਸ ਵਿੱਚ ਰਹਿਣ ਦਾ ਤਰੀਕਾ ਨਹੀਂ ਆਇਆ, ਵਲ ਨਹੀਂ ਆਇਆ, ਤਾਂ ਸੁਭਾਵਿਕ ਹੈ ਉਹ ਆਪਣੇ ਤਨ ਨੂੰ ਕੋਈ ਨਾ ਕੋਈ ਰੋਗ ਲਾ ਲੈਂਦਾ। ਇਸੇ ਤਰ੍ਹਾਂ ਸਰਦੀ ਵਿੱਚ ਰਹਿਣ ਦਾ ਮਨੁੱਖ ਨੂੰ ਵਲ ਨਾ ਆਇਆ, ਪਤਾ ਨਾ ਲੱਗਿਆ, ਉਹ ਵੀ ਆਪਣੇ ਤਨ ਨੂੰ ਕੋਈ ਨਾ ਕੋਈ ਰੋਗ ਲਾ ਲੈਂਦਾ। ਇੰਨ ਵਿੰਨ ਇਸੇ ਤਰ੍ਹਾਂ ਵਾਹਿਗੁਰੂ ਦੇ ਘਰ ਦੀ ਵੀ ਕੋਈ ਮਰਿਆਦਾ ਹੈ। ਅਸੀਂ ਕਿਵੇਂ ਰਹਿਣਾ, ਕਿਵੇਂ ਜੀਵਨ ਬਸਰ ਕਰਨਾ, ਪਾਤਸ਼ਾਹ ਜੀ ਦਾ ਵਚਨ ਹੈ, ਗੁਰਸਿੱਖ ਮੀਤ ਚਲਹੋ ਗੁਰ ਚਾਲੀ। ਜਿਵੇਂ ਗੁਰੂ ਚਲਾਉਂਦਾ, ਗੁਰੂ ਜੀ ਰਹਿਣ ਵਾਸਤੇ ਦੱਸਦੇ ਨੇ, ਉਵੇਂ ਰਹਿਣਾ। ਗੁਰਸਿੱਖ ਮੀਤ ਚਲਹੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਕਿਵੇਂ ਵੇਖਣਾ ਉਹ ਵੀ ਸਤਿਗੁਰ ਦੱਸਦੇ ਨੇ, ਕੀ ਸੁਣਨਾ ਉਹ ਵੀ ਦੱਸਦੇ ਨੇ, ਕੀ ਬੋਲਣਾ ਉਹ ਵੀ ਦੱਸਦੇ ਨੇ, ਕਿੱਥੇ ਬੈਠਣਾ ਉਹ ਵੀ ਦੱਸਦੇ ਨੇ। ਬਚਨ ਹੈ ਪਾਤਸ਼ਾਹ ਜੀ ਦਾ, ਇਹ ਨੇਤਰ ਹੋ ਮੇਰਿਓ, ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰਨਾ ਦੇਖੋ ਕੋਈ। ਸਾਰਿਆਂ ਦੇ ਵਿੱਚ ਹਰੀ ਪਰਮਾਤਮਾ ਨੂੰ ਵੇਖ, ਫਿਰ ਕੀ ਸੁਣਨਾ। ਇਹ ਸਰਵਨ ਹੋ ਮੇਰੇ ਹੋ, ਸੱਚੈ ਸੁਣਨਾ ਨੋ ਪਠਾਏ। ਇਹ ਕੰਨਾਂ ਨਾਲ ਗੱਲ ਹੋ ਰਹੀ ਹੈ ਕਿ ਤੁਹਾਨੂੰ ਸਰੀਰ ਦੇ ਨਾਲ ਕਿਉਂ ਲਾਇਆ। ਇਹ ਸਰਵਨ ਹੋ ਮੇਰੇ ਹੋ, ਸੱਚੈ ਸੁਣਨਾ, ਸੱਚ ਨੂੰ ਸੁਣਨ ਵਾਸਤੇ। ਫਿਰ ਮੁੱਖ ਦੇ ਵਿੱਚ ਰਸਨਾ ਰੱਖੀ ਹੈ, ਜੀਵ ਰੱਖੀ ਹੈ, ਉਹਦੇ ਨਾਲ ਵੀ ਗੱਲ ਹੋ ਰਹੀ ਹੈ। ਇਹ ਰਸਨਾ ਤੂੰ ਅਣਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਤ ਕਿਤੇ, ਜਿਚੁਰ ਹਰ ਰਸ ਪੱਲੇ ਨਾ ਪਾਏ। ਜੇ ਇਹਦੀ ਭੁੱਖ ਮਰ ਸਕਦੀ ਹੈ ਨਾ, ਇਹਦੇ ਸ਼ਬਦ ਸ਼ੁੱਧ ਹੋ ਸਕਦੇ ਆ, ਤਾਂ ਉਹ ਹਰੀ ਪਰਮਾਤਮਾ ਦੇ ਨਾਮ ਰਸ ਦੇ ਰਾਹੀ ਹੈ। ਕੀ ਵੇਖਣਾ, ਕੀ ਸੁਣਨਾ, ਕੀ ਬੋਲਣਾ, ਫਿਰ ਕਿੱਥੇ ਬੈਠਣਾ। ਸੱਚੀ ਬੈਸਕ ਤਿਨਾ ਸੰਗ, ਜਿਨ ਸੰਗ ਜਪੀਐ ਨਾਓ। ਉੱਥੇ ਬੈਠਦਾ ਹੀ ਤੂੰ ਸੋਭਾ ਪਾਏਗਾ, ਜਿੱਥੇ ਰੱਬ ਦੇ ਘਰ ਦੀ ਕੋਈ ਗੱਲ ਹੋਵੇ। ਸੱਤੀ ਪਹਿਰੀ ਸਤ ਭਲਾ, ਬਹੀਐ ਪੜਿਆ ਪਾਸ, ਤਿੱਥੇ ਪਾਪ ਪੁੰਨ ਵਿਚਾਰੀਐ,
ਕੂੜਾ ਘਟੈ ਰਾਸ। ਫਿਰ ਤੇਰੀ ਸੋਚ ਕਿਹੋ ਜਿਹੀ ਹੋਵੇ, ਤੇਰੇ ਖਿਆਲਾਤ, ਤੇਰੀ ਵਿਚਾਰ ਕਿਹੋ ਜਿਹੀ ਹੋਵੇ, ਉਹ ਵੀ ਦੱਸਿਆ ਪਾਤਸ਼ਾਹ ਜੀ ਨੇ। ਉਹ ਵੀ ਦੱਸਿਆ ਕਿ ਤੂੰ ਸਰਬੱਤ ਦਾ ਭਲਾ ਮੰਗਣਾ, ਅਰਦਾਸ ਕਰਿਆ ਕਰ, ਸਰਬੱਤ ਦਾ ਭਲਾ ਮੰਗਿਆ ਕਰ। ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ ਬਾਬਾ, ਜੈ ਕਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ। ਜਿਹੜੇ ਘਰ ਦੇ ਵਿੱਚ ਵੀ ਤੇਰੀ ਕੀਰਤੀ ਹੋ ਰਹੀ ਹੈ ਨਾ, ਇੱਥੇ ਇਹੀ ਨਹੀਂ ਕਿਹਾ ਵੀ ਗੁਰਦੁਆਰੇ ਵਿੱਚ ਤੇਰੀ ਵਡਿਆਈ ਹੋ ਰਹੀ ਹੈ, ਨਹੀਂ। ਦੇਖੋ ਗੁਰੂ ਨਾਨਕ ਮਹਾਰਾਜ ਦਾ ਹਿਰਦਾ ਕਿੰਨਾ ਵਿਸ਼ਾਲ ਹੈ, ਕਿੱਡਾ ਵੱਡਾ ਹਿਰਦਾ। ਕਹਿੰਦੇ ਜਿਹੜੇ ਘਰ ਵਿੱਚ ਵੀ ਤੇਰੀ ਗੱਲ ਹੋ ਰਹੀ ਹੈ, ਤੇਰੀ ਕੀਰਤੀ ਹੋ ਰਹੀ ਹੈ, ਉਹ ਭਾਵੇਂ ਕੋਈ ਗੁਰੂ ਘਰ ਹੈ, ਗੁਰਦੁਆਰਾ ਸਾਹਿਬ ਹੈ, ਭਾਵੇਂ ਮਸੀਤ ਹੈ, ਮੰਦਰ ਹੈ, ਚਰਚ ਹੈ, ਜਿੱਥੇ ਵੀ ਤੇਰੀ ਗੱਲ ਹੋ ਰਹੀ ਹੈ, ਉਹਦੀ ਰਾਖੀ ਤੂੰ ਕਰ। ਜਾਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ। ਫਿਰ ਹਰ ਰੋਜ਼ ਸਿੱਖ ਦੀ ਅਰਦਾਸ ਹੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਹੁਣੇ ਹੀ ਆਪ ਜੀ ਨੇ ਗੁਰੂ ਅਰਜਨ ਮਹਾਰਾਜ ਦਾ ਵਚਨ ਸ਼੍ਰਵਣ ਕੀਤਾ। ਕਹਿੰਦੇ ਬੰਦੇ ਹਾਂ, ਜੇ ਤੂੰ ਚਾਹੁੰਦਾ ਨਾ ਵੀ ਰੱਬ ਦੇ ਘਰ ਦੇ ਵਿੱਚ ਮੈਨੂੰ ਜਗ੍ਹਾ ਮਿਲ ਜੇ, ਇੱਥੇ ਆਪਾਂ ਘਰ ਮਕਾਨ ਬਣਾਉਣ ਵਾਸਤੇ ਕਿੰਨੀ ਮਿਹਨਤ ਕਰਦੇ ਹਾਂ, ਹੱਡ ਤੋੜ ਵੀ ਮਿਹਨਤ ਕਰਦੇ ਨਾ ਆਪਾਂ, ਘਾਲਣਾ ਕਰਦੇ ਹਾਂ, ਮੁਸ਼ਕਤ ਕਰਦੇ ਹਾਂ, ਪਰ ਜੇ ਤੂੰ ਚਾਹੁੰਦਾ ਕਿ ਤੇਰੀ ਆਤਮਾ ਦਾ ਕੋਈ ਪੱਕਾ ਟਿਕਾਣਾ ਬਣ ਜੇ, ਤਾਂ ਤੂੰ ਆਪਣੇ ਜੀਵਨ ਵਿੱਚ ਗੁਰੂ ਨੂੰ ਥਾਂ ਦੇ ਦੇ, ਗੁਰੂ ਦਾ ਆਸਣ ਲਵਾ ਆਪਣੇ ਜੀਵਨ ਵਿੱਚ। ਪਾਤਸ਼ਾਹ ਜੀ ਕਿਵੇਂ? ਕਹਿੰਦੇ ਅੰਤਰ ਗੁਰ ਆਰਾਧਨਾ, ਆਪਣੇ ਅੰਦਰੋਂ ਗੁਰੂ ਨੂੰ ਆਰਾਧਿਆ ਕਰ, ਯਾਦ ਕਰਿਆ ਕਰ। ਕਿੱਥੋਂ? ਜਿੱਥੋਂ ਤੂੰ ਸੰਸਾਰ ਨੂੰ ਯਾਦ ਕਰਦਾ, ਆਪਣੇ ਸੱਜਣਾਂ ਨੂੰ ਮਿੱਤਰਾਂ ਨੂੰ ਯਾਦ ਕਰਦਾ, ਜਾਂ ਆਪਣੇ ਦੁਸ਼ਮਣਾਂ ਨੂੰ ਯਾਦ ਵਿੱਚ ਰੱਖਦਾ। ਦੋਏ ਤਰ੍ਹਾਂ ਦੇ ਲੋਕ ਸਾਡੇ ਚੇਤੇ ਵਿੱਚ ਰਹਿੰਦੇ ਨਾ, ਇੱਕ ਮਿੱਤਰ ਤੇ ਦੂਜੇ ਦੁਸ਼ਮਣ, ਉਹ ਵੀ ਨਹੀਂ ਭੁੱਲਦੇ। ਜਿੱਥੋਂ ਸੰਸਾਰ ਨੂੰ ਯਾਦ ਕਰਦਾ, ਸੰਸਾਰ ਦੀਆਂ ਵਸਤੂਆਂ ਨੂੰ ਯਾਦ ਕਰਦਾ, ਪਦਾਰਥਾਂ ਨੂੰ ਯਾਦ ਕਰਦਾ, ਉਸ ਜਗ੍ਹਾ ਤੋਂ ਗੁਰੂ ਨੂੰ ਯਾਦ ਕਰਿਆ ਕਰ। ਉੱਥੇ ਡੂੰਘੇ ਥਾਂ ਤੇ ਗੁਰੂ ਦਾ ਆਸਣ ਲਾ ਦੇ। ਅੰਤਰ ਗੁਰ ਆਰਾਧਨਾ, ਜਿਹਵਾ ਜਾਪ ਗੁਰ ਨਾਓ। ਫਿਰ ਆਪਣੀ ਰਸਨਾ ਤੇ ਜਿੱਥੋਂ ਤੂੰ ਬੋਲਦਾ, ਬੜੇ ਉੱਚੇ ਵਚਨ, ਕੌੜੇ ਵਚਨ, ਫੇਕੇ ਵਚਨ ਬੋਲਦਾ, ਇੱਥੇ ਵੀ ਗੁਰੂ ਦਾ ਆਸਣ ਲਵਾ ਦੇ। ਗੁਰੂ ਗੁਰੂ ਕਰਿਆ ਕਰ, ਗੁਰੂ ਦਾ ਨਾਮ ਜਪਿਆ ਕਰ। ਨੇਤਰੀ ਸਤਿਗੁਰ ਪੇਖਣਾ, ਆਪਣੇ ਨੇਤਰਾਂ ਰਾਹੀਂ ਸਤਿਗੁਰੂ ਜੀ ਦੇ ਦਰਸ਼ਨ ਦਿਦਾਰੇ ਕਰਿਆ ਕਰ। ਸ਼੍ਰਵਣੀ ਸੁਣਨਾ ਗੁਰਨਾਓ, ਤੇ ਕੰਨਾਂ ਦੇ ਵਿੱਚ ਵੀ ਗੁਰੂ ਦਾ ਆਸਣ ਲਵਾ, ਕੰਨਾਂ ਰਾਹੀਂ ਗੁਰੂ ਦੇ ਵਚਨ ਸੁਣਿਆ ਕਰ। ਤੇ ਸਭ ਤੋਂ ਜ਼ਰੂਰੀ ਚੀਜ਼ ਹੈ ਇੱਕ, ਉਹ ਕਿਹੜੀ? ਜਦੋਂ ਤੇਰਾ ਆਰਾਧਨਾ, ਸੁਣਨਾ, ਜਪਣਾ, ਸਾਰਾ ਕੁਝ ਸਫਲ ਹੋ ਸਕਦਾ। ਸਤਿਗੁਰ ਸੇਤੀ ਰਤਿਆਂ, ਗੁਰੂ ਦੇ ਪ੍ਰੇਮ ਵਿੱਚ ਭਿੱਜ ਜਾ, ਰਤ ਜਾ, ਤਦਾਕਾਰ ਹੋ ਜਾ, ਫਿਰ ਕੀ ਹੋਊਗਾ? ਦਰ ਗੈ ਭਾਈਐ ਠਾਓ। ਜੇ ਤੂੰ ਆਪਣੇ ਜੀਵਨ ਵਿੱਚ ਗੁਰੂ ਨੂੰ ਥਾਂ ਦੇ ਦੇ ਨਾ, ਗੁਰੂ ਦੇ ਦੱਸੇ ਅਨੁਸਾਰ ਸੋਚਣ ਲੱਗ ਜੇ, ਗੁਰੂ ਦੇ ਦੱਸੇ ਅਨੁਸਾਰ ਬੋਲਣ ਲੱਗ ਜੇ, ਗੁਰੂ ਦੇ ਕਹੇ ਅਨੁਸਾਰ ਸੁਣਨ ਲੱਗ ਜੇ, ਗੁਰੂ ਦੇ ਕਹੇ ਅਨੁਸਾਰ ਵੇਖਣ ਲੱਗ ਜੇ, ਜੇ ਸਾਰਾ ਕੁਝ ਤੈਨੂੰ ਕਰਨਾ ਆ ਗਿਆ, ਤਾਂ ਪਾਤਸ਼ਾਹ ਜੀ ਕਹਿੰਦੇ ਤੈਨੂੰ ਦਰਗਾਹ ਦੇ ਵਿੱਚ ਜਗ੍ਹਾ ਮਿਲ ਜੂ। ਸਤਿਗੁਰ ਸੇਤੀ ਰਤਿਆਂ, ਦਰਗਹਿ ਪਾਈਐ ਠਾਓ। ਜਦੋਂ ਸਨਾਤਨ ਮਤ ਨੂੰ ਪੜ੍ਹਦੇ ਆ ਨਾ, ਉੱਥੇ ਵਾਰ ਵਾਰ ਜ਼ਿਕਰ ਆਉਂਦਾ ਕਿ ਫਲਾਣਾ ਦੇਵਤਾ ਜਾਂ ਫਲਾਣੀ ਅਪਸ਼ਰਾਂ, ਉਹਨੇ ਸਵਰਗ ਦੇ ਵਿੱਚ ਆਹ ਗਲਤੀ ਕੀਤੀ ਤਾਂ ਉਹਨੂੰ ਨਰਕ ਦੇ ਵਿੱਚ ਗਿਰਨਾ ਪੈ ਗਿਆ। ਮਤਲਬ ਕਿ ਸਵਰਗਾਂ ਦੀ ਵੀ ਕੋਈ ਮਰਿਆਦਾ ਹੈ, ਨਰਕ ਨਰਕ ਦੀ ਤਾਂ ਮਰਿਆਦਾ ਹੀ ਕੋਈ ਨਹੀਂ, ਨਰਕ ਦੀ ਕੋਈ ਮਰਿਆਦਾ ਨਹੀਂ। ਜੇ ਮਰਿਆਦਾ ਹੈ ਤਾਂ ਉਹਨਾਂ ਨੇ ਸਵਰਗਾਂ ਦੀ ਮੰਨੀ ਹੈ। ਪਰ ਜਦੋਂ ਅਸੀਂ ਗੁਰਮਤ ਨੂੰ ਪੜ੍ਹਦੇ ਹਾਂ, ਪਾਤਸ਼ਾਹ ਜੀ ਕਹਿੰਦੇ ਜਿਹੜਾ ਮੇਰਾ ਸਿੱਖ ਹੈ ਨਾ, ਉਹ ਸਵਰਗਾਂ ਦਾ ਲੋਭੀ ਨਹੀਂ ਹੈ। ਕਾਵਣ ਨਰਕ ਕਿਆ ਸੁਰਗ ਵਿਚਾਰਾ, ਕੀ ਕਹਿੰਦਾ ਗੁਰਸਿੱਖ? ਕਹਿੰਦਾ ਮੇਰੇ ਅੱਗੇ ਸਵਰਗ ਕੀ ਹੈ, ਕਿਉਂ ਮੈਂ ਕਿਹੜੇ ਸਵਰਗਾਂ ਦੀ ਲੋਚਾ ਰੱਖਾਂ? ਮੇਰੇ ਗੁਰੂ ਨੇ ਤਾਂ ਧਰਤੀ ਉਹ ਸਵਰਗ ਬਣਾ ਤੀ, ਜਿਹੜੇ ਬੰਦੇ ਨੂੰ ਚੰਗੀ ਤਰ੍ਹਾਂ ਵੇਖਣਾ ਆ ਗਿਆ, ਬੋਲਣਾ ਆ ਗਿਆ, ਸੁਣਨਾ ਆ ਗਿਆ, ਸੋਚਣਾ ਆ ਗਿਆ, ਆ ਧਰਤੀ ਉਹ ਸਵਰਗ ਹੈ। ਹੋਰ ਕਿਹੜੇ ਸਵਰਗਾਂ ਦਾ ਲਾਲਚੀ ਹੈ ਉਹ? ਕਾਵਣ ਨਰਕ ਕਿਆ ਸੁਰਗ ਵਿਚਾਰਾ, ਸਾਂਤਣ ਦੋ ਰਾਦੇ, ਰੱਦ ਕਰਤੇ ਰੱਬ ਦੇ ਪਿਆਰੇ ਨੇ, ਕਾਗਜ਼ੀ ਪਾੜਤਾ। ਹਮ ਕਾਹੂ ਕੀ ਕਾਣ ਨਾ ਕੱਢਤੇ, ਆਪਣੇ ਗੁਰ ਪ੍ਰਸਾਦੇ ਕਬੀਰ, ਸੁਰਗ ਵਾਸ ਨਾ ਬਾਛੀਐ, ਡਰੀਆਂ ਨਾ ਨਰਕ ਨਿਵਾਸ, ਹੋਣਾ ਹੋਏ ਸੋ ਹੋਈਐ, ਮਨ ਹੈ ਨਾ ਕੀਜੈ ਆਸ। ਕੀ ਕਹਿੰਦੇ ਪਾਤਸ਼ਾਹ? ਕਹਿੰਦੇ ਸਵਰਗਾਂ ਦਾ ਲੋਭ ਨਹੀਂ ਤੇ ਨਰਕਾਂ ਦਾ ਡਰ ਨਹੀਂ। ਕਿਉਂ? ਕਿਉਂਕਿ ਗੁਰੂ ਨੇ ਸਾਨੂੰ ਜੀਵਨ ਜੁਗਤੀ ਹੀ ਇਸ ਤਰ੍ਹਾਂ ਦੀ ਦਿੱਤੀ ਹੈ। ਹੁਣ ਜਦੋਂ ਅਸੀਂ ਦਸ ਗੁਰੂ ਸਾਹਿਬਾਨਾਂ ਦੇ ਜੀਵਨ ਵੱਲ ਝਾਤੀ ਮਾਰਦੇ ਹਾਂ ਨਾ, ਦੇਖੋ ਸਤਿਗੁਰੂ ਜੀ ਨੇ ਕਿਵੇਂ ਸਾਨੂੰ ਸੰਸਾਰ ਵਿੱਚ ਰਹਿਣ ਦਾ ਤਰੀਕਾ ਦੱਸਿਆ। ਗੁਰੂ ਅੰਗਦ ਮਹਾਰਾਜ ਦਾ ਵਚਨ ਹੈ, ਰਾਗੀ ਸਿੰਘ ਸਾਹਿਬਾਨਾਂ ਤੋਂ ਹਰ ਰੋਜ਼ ਇਹ ਵਚਨ ਆਪ ਜੀ ਸੁਣਦੇ ਹੋ। ਸਲਾਮ ਜਵਾਬ ਦੋਵੇਂ ਕਰੇ, ਮੁੰਡੋਂ ਕੁੱਥਾ ਜਾਏ, ਨਾਨਕ ਦੋਵੇਂ ਕੁੜੀਆਂ ਥਾਏ ਨਾ ਕਾਈ ਪਾਏ। ਕਹਿੰਦੇ ਜੇ ਤੈਨੂੰ ਗੁਰੂ ਦੇ ਚਰਨਾਂ ਵਿੱਚ ਰਹਿਣਾ ਨਾ ਆਇਆ, ਗੁਰੂ ਕੋਲ ਕਿਵੇਂ ਰਹਿਣਾ, ਕਿਵੇਂ ਸਿੱਖੀ ਨਿਭਾਉਣੀ ਹੈ, ਕਿਵੇਂ ਜੀਵਨ ਜਿਉਣਾ? ਕਹਿੰਦੇ ਹੋ ਸਕਦਾ ਤੇਰੀ ਸਲਾਮ ਕੀਤੀ ਵੀ ਵਿਅਰਥ ਚਲੀ ਜਾਏ। ਸਲਾਮ ਜਵਾਬ, ਸਲਾਮਾਂ ਵੀ ਕਰਦੇ ਤੇ ਗੁਰੂ ਨਾਲ ਸਵਾਲ ਜਵਾਬ ਵੀ ਕਰਦੇ, ਤਰਕਾਂ ਵੀ ਕਰਦੇ। ਸਲਾਮ ਜਵਾਬ ਦੋਵੇਂ ਕਰੇ, ਮੁੰਡੋਂ ਕੁੱਥਾ ਜਾਏ, ਨਾਨਕ ਦੋਵੇਂ ਕੁੜੀਆਂ ਥਾਏ ਨਾ ਕਾਈ ਪਾਏ। ਤੇ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ, ਉਹਨਾਂ ਨੇ ਵਚਨ ਕਿਹਾ, ਕਹਿੰਦੇ ਹਸਤੀ ਸਿਰ ਜਿਉ ਅੰਕੁਸ਼ ਹੈ, ਅਹਿਰਨ ਜਿਉ ਸਿਰ ਦੇ। ਇੱਕ ਕੁੰਡੇ ਦਾ ਪ੍ਰਮਾਣ ਦਿੱਤਾ, ਲੋਹੇ ਦਾ ਕੁੰਡਾ ਜਿਹਨੂੰ ਅੰਕੁਸ਼ ਕਹਿੰਦੇ ਨੇ, ਉਹ ਅੰਕੁਸ਼, ਉਹ ਲੋਹੇ ਦਾ ਕੁੰਡਾ ਜੋ ਹਾਥੀ ਦੇ ਸਿਰ ਤੇ ਰਾਜ ਕਰਦਾ। ਜਦੋਂ ਹਥਵਾਨ ਲੋਕ ਨਾ ਹਾਥੀ ਨੂੰ ਫੜਦੇ ਆ ਤਾਂ ਫਿਰ ਉਹ ਜੰਗਲਾਂ ਵਿੱਚ ਇੱਕ ਡੂੰਘਾ ਟੋਆ ਪੁੱਟਦੇ ਨੇ, ਕਾਨਿਆਂ ਦੀ ਛੱਤ ਪਾਉਂਦੇ ਨੇ, ਕਾਗਜ਼ ਦੀ ਹਸਤੀ ਨੂੰ ਬਣਾਉਂਦੇ ਨੇ। ਕਬੀਰ ਸਾਹਿਬ ਦਾ ਬਚਨ ਹੈ, ਕਾਲ ਬੂਤ ਕੀ ਹਸਤਨੀ, ਮਨ ਬੌਰਾ ਰੇ, ਅੰਕਸ ਸਹਿਓ ਸੀਸ, ਕਾਮ ਸੁਆਏ ਗਜ, ਬਸ ਪਰਿਓ ਮਨ ਬੌਰਾ ਰੇ, ਅੰਕਸ ਸਹਿਓ ਸੀਸ। ਤੇ ਜਦੋਂ ਉਹ ਹਾਥੀ ਟੋਏ ਚ ਗਿਰਦਾ ਹੈ ਤਾਂ ਹਥਵਾਨ ਉਹਦੇ ਸਿਰ ਤੇ ਇੱਕ ਲੋਹੇ ਦਾ ਕੁੰਡਾ ਰੱਖ ਦਿੰਦਾ, ਬਾਰ ਬਾਰ ਉਹ ਕੁੰਡਾ ਮਾਰਦਾ ਕੁੰਡਾ। ਪਰ ਉਹ ਬਣਿਆ ਕਿਵੇਂ ਹੈ? ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਕਹਿੰਦੇ ਕਦੇ ਉਹ ਆਮ ਇੱਕ ਲੋਹਾ ਸੀ, ਉਸ ਲੋਹੇ ਦੇ ਟੁਕੜੇ ਨੇ ਆਪਣਾ ਆਪ ਲੁਹਾਰ ਨੂੰ ਦੇ ਦਿੱਤਾ ਤੇ ਲੁਹਾਰ ਨੇ ਉਹਨੂੰ ਭੱਠੀ ਚ ਪਾਇਆ। ਜਦੋਂ ਐਨ ਤਪ ਗਿਆ ਨਾ, ਸੁਰਖ ਲਾਲ ਹੋ ਗਿਆ, ਫਿਰ ਐਰਨ ਤੇ ਰੱਖ ਲਿਆ ਤੇ ਫਿਰ ਉਹਨੇ ਬਦਾਨ ਚੁੱਕਿਆ, ਹਥੌੜਾ ਚੁੱਕਿਆ, ਉਹਦੇ ਸਿਰ ਦੇ ਵਿੱਚ ਸੱਟਾਂ ਪੈਣ ਲੱਗ ਗਿਆ। ਪਾਤਸ਼ਾਹ ਜੀ ਕਹਿੰਦੇ ਵੀ ਜਦੋਂ ਲੋਹੇ ਨੂੰ ਭੱਠੀ ਚ ਪਾਇਆ ਉਦੋਂ ਵੀ ਨਹੀਂ ਬੋਲਿਆ, ਜਦੋਂ ਐਰਨ ਤੇ ਰੱਖਿਆ ਉਦੋਂ ਵੀ ਨਹੀਂ ਬੋਲਿਆ, ਤੇ ਜਦੋਂ ਸਿਰ ਦੇ ਵਿੱਚ ਸੱਟਾਂ ਪੈਣ ਲੱਗੀਆਂ ਉਦੋਂ ਵੀ ਨਹੀਂ ਬੋਲਿਆ। ਕਿਉਂ? ਕਿਉਂਕਿ ਉਹਨੇ ਆਪਣਾ ਆਪ ਲੁਹਾਰ ਨੂੰ ਦੇਤਾ ਵੀ ਜੋ ਕੁਝ ਤੂੰ ਕਰਨਾ ਉਹ ਕਰ ਲਾ, ਮੈਂ ਆਪਣਾ ਆਪ ਤੇਰੇ ਹਵਾਲੇ ਕਰਤਾ। ਤਾਂ ਫਿਰ ਬਣਾਇਆ ਕੀ ਉਹਨੇ? ਉਹਦੇ ਸੱਟਾਂ ਮਾਰ ਮਾਰ ਕੇ ਨਾ ਇੱਕ ਕੁੰਡਾ ਬਣਾਤਾ ਜਿਹਨੂੰ ਅੰਕੁਸ਼ ਕਹਿੰਦੇ ਨੇ। ਤਾਂ ਹਥਵਾਨ ਹਾਥੀ ਨੂੰ ਚਲਾਉਣ ਵਾਲੇ ਹਾਥੀ ਦੇ ਸਿਰ ਤੇ ਉਹ ਕੁੰਡਾ ਰੱਖਦੇ ਨੇ, ਉਹ ਹਜ਼ਾਰਾਂ ਬੰਦਿਆਂ ਦੀ ਸ਼ਕਤੀ ਹਾਥੀ, ਜਿਹਦਾ ਜ਼ਿਕਰ ਬਾਣੀ ਵਿੱਚ ਆਇਆ ਕਿ ਡੱਕੈ ਫੂਕੈ ਖੇ ਉਡਾਵੈ, ਵੱਡੇ ਵੱਡੇ ਦਰਖਤਾਂ ਨੂੰ ਥੱਲ ਦਿੰਦਾ ਉਹ। ਫਿਰ ਕਿੱਡੀ ਵੱਡੀ ਤਾਕਤ ਦਾ ਮਾਲਕ ਹੈ, ਸੌ ਮਣ ਹਸਤੀ ਘਿਓ ਗੁੜ ਖਾਵੈ, ਪੰਜ ਸੌ ਦਾਣਾ ਖਾਏ, ਐਡੀ ਖੁਰਾਕ ਖਾਂਦਾ ਉਹ। ਪਰ ਇੱਕ ਲੋਹੇ ਦੇ ਕੁੰਡੇ ਤੇ ਉਹ ਨੱਚਦਾ ਫਿਰਦਾ ਹਾਥੀ, ਉਹ ਲੋਹੇ ਦਾ ਕੁੰਡਾ ਹਾਥੀ ਦੇ ਸਿਰ ਤੇ ਰਾਜ ਕਰਦਾ। ਹਸਤੀ ਸਿਰ ਜਿਉਂ ਅੰਕੁਸ਼ ਹੈ, ਅਹਿਰਨ ਜਿਉਂ ਸਿਰ ਦੇ, ਮਨ ਤਨ ਆਗੈ ਰਾਖ ਕੈ ਉਬੀ ਸੇਵ ਕਰੇ। ਕਹਿੰਦੇ ਇਸੇ ਤਰ੍ਹਾਂ ਗੁਰਸਿੱਖਾ, ਤੂੰ ਵੀ ਆਪਣਾ ਮਨ ਤੇ ਆਪਣਾ ਤਨ ਗੁਰੂ ਨੂੰ ਦੇ, ਸੁਚੇਤ ਹੋ ਕੇ ਸੇਵਾ ਕਰਿਆ ਕਰ, ਤੇ ਜਦੋਂ ਤੂੰ ਸੇਵਾ ਕਰ ਲੈ ਤੈਨੂੰ ਕੀ ਮਿਲੂ। ਇਉਂ ਗੁਰਮੁਖ ਆਪ ਨਿਵਾਰੀ ਹੈ, ਸਭ ਰਾਜ ਸ੍ਰਿਸ਼ਟ ਕਾਲੇ। ਕਹਿੰਦੇ ਤੈਨੂੰ ਸ੍ਰਿਸ਼ਟੀ ਦਾ ਰਾਜ ਮਿਲਜੂ ਜੇ ਤੈਨੂੰ ਇਸ ਤਰ੍ਹਾਂ ਗੁਰੂ ਦੇ ਕੋਲ ਰਹਿਣਾ ਆ ਗਿਆ। ਤੇ ਗੁਰੂ ਅਮਰਦਾਸ ਮਹਾਰਾਜ ਦਾ ਜੀਵਨ, ਜੇ ਆਪਾਂ ਸਤਿਗੁਰ ਦੇ ਜੀਵਨ ਤੇ ਪੰਛੀ ਝਾਤ ਲਾਈਏ ਨਾ, ਤਾਂ ਉਹਨਾਂ ਦੇ ਜੀਵਨ ਵਿੱਚ 5-6 ਤਰ੍ਹਾਂ ਦੇ ਬਚਨ ਮਿਲਦੇ ਨੇ। ਇੱਕ ਤਾਂ ਉਹ ਸਮਾਂ ਸੀ ਜਦੋਂ ਤੀਰਥਾਂ ਤੇ ਨਹਾਉਣ ਵਾਸਤੇ ਜਾਂਦੇ ਸੀ, ਤਾਂ ਕੀ ਹੋਇਆ, ਬ੍ਰਹਮਚਾਰੀ ਮਿਲਿਆ। ਉਹ ਪੁੱਛਦਾ, ਕਹਿੰਦਾ ਵੀ ਤੁਹਾਡਾ ਨਾਮ ਕੀ ਹੈ? ਕਹਿੰਦੇ ਮੇਰਾ ਨਾਮ ਹੈ ਅਮਰਦਾਸ। ਅੱਛਾ, ਤੁਹਾਡਾ ਗੁਰੂ ਕੌਣ ਹੈ? ਗੁਰੂ ਤਾਂ ਮੈਂ ਧਾਰਨ ਨਹੀਂ ਕੀਤਾ। ਤਾਂ ਬ੍ਰਹਮਚਾਰੀ ਕਹਿੰਦਾ ਵੀ ਜਿੰਨਾ ਸਮਾਂ ਵੀ ਮੈਂ ਤੇਰੇ ਨਾਲ ਲੰਘਾਇਆ ਨਾ, ਤੂੰ ਐ ਨਗੁਰਾ ਗੁਰੂ ਵਾਲਾ ਬਣਿਆ ਨਹੀਂ। ਮੈਨੂੰ ਲੱਗਦਾ ਵੀ ਉਹ ਸਾਰਾ ਮੇਰਾ ਵਿਅਰਥ ਚਲਾ ਗਿਆ। ਤੀਰ ਮਾਰਤਾ ਉਹਨੇ ਸ਼ਬਦਾਂ ਦਾ, ਹਿਰਦਾ ਬਿੰਨਿਆ ਗਿਆ। ਹੁਣ ਅੰਦਰ ਭੁੱਖ ਹੈ ਵੀ ਗੁਰੂ ਮਿਲੇ, ਕਿਹਨੂੰ ਗੁਰੂ ਧਾਰਨ ਕਰਾਂ। ਘਰ ਦੇ ਵਿੱਚ ਆ ਗਏ ਤਾਂ ਸਤਿਗੁਰਾਂ ਦੀ ਭਤੀਜ ਨੂੰਹ ਹੈ ਬੀਬੀ ਅਮਰੋ, ਗੁਰੂ ਅੰਗਦ ਮਹਾਰਾਜ ਦੀ ਬੇਟੀ ਸੀ ਇਹ। ਤਾਂ ਅੰਮ੍ਰਿਤ ਵੇਲੇ ਉਹਨੇ ਮਧਾਣੀ ਪਾਈ ਹੈ ਚਾਟੀ ਦੇ ਵਿੱਚ, ਨਾਲੇ ਦੁੱਧ ਰਿੜਕਦੀ ਹੈ ਤੇ ਨਾਲੇ ਬਚਨ ਪੜ੍ਹਦੀ ਹੈ। ਕਾਇਆ ਯਾਰ ਨਮਨ ਵਿੱਚ ਲੋਹਾ, ਪਾਂਚ ਅਗਨ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉੱਪਰ, ਮਨ ਜਲਿਆ ਸੰਨੀ ਚਿੰਤ ਭਈ। ਜਦੋਂ ਆਹ ਬਚਨ ਸੁਣਿਆ ਨਾ, ਇਉਂ ਲੱਗਿਆ ਵੀ ਇਹ ਤਾਂ ਮੇਰੇ ਅੰਦਰ ਦੀ ਹਾਲਾਤ ਬਿਆਨ ਹੋ ਰਹੀ ਹੈ। ਉੱਠ ਕੇ ਆ ਗਏ, ਕਹਿਣ ਲੱਗੇ ਧੀਏ ਇਹ ਬਚਨ ਕਿਹਦਾ, ਕਿਹਦਾ ਬਚਨ ਹੈ ਇਹ? ਕਹਿਣ ਲੱਗੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਮਹਾਰਾਜ ਦਾ। ਉਹ ਕਿੱਥੇ ਨੇ? ਕਹਿੰਦੇ ਉਹ ਤਾਂ ਸਰੀਰਕ ਚੋਲਾ ਤਿਆਗ ਗਏ, ਪਰ ਉਹਨਾਂ ਦੀ ਥਾਂ ਤੇ ਮੇਰੇ ਗੁਰੂ ਪਿਤਾ ਉਹ ਗੁਰਤਾ ਗੱਦੀ ਨੂੰ ਪ੍ਰਾਪਤ ਹੋਏ ਨੇ। ਹੁਣ ਬੀਬੀ ਅਮਰੋ ਤੋਂ ਬਚਨ ਸੁਣੇ, ਕਿੱਥੇ ਆ ਗਏ? ਗੁਰੂ ਅੰਗਦ ਮਹਾਰਾਜ ਕੋਲ, ਤੇ ਉੱਥੇ ਸਤਿਗੁਰਾਂ ਨੇ ਬਚਨ ਕਰਤਾ। ਕਹਿੰਦੇ ਬਾਬਾ ਅਮਰਦਾਸ, ਐ ਕਰ ਵੀ ਉਹ ਗਾਗਰ ਪਈ ਹੈ, ਉਹ ਗਾਗਰ ਪਈ ਹੈ, ਜੇ ਸੇਵਾ ਕਰਨੀ ਹੈ ਨਾ। ਗੁਰੂ ਅੰਗਦ ਮਹਾਰਾਜ ਤਾਂ ਖੜੇ ਸੀ, ਦੇਖ ਸੰਬੰਧ ਸੰਸਾਰ ਕੋ ਭਏ ਸਤਿਗੁਰ ਠਾਡੇ। ਗੁਰੂ ਅੰਗਦ ਮਹਾਰਾਜ ਖੜੇ ਹੋ ਗਏ ਜਿਸ ਦਿਨ ਬਾਬਾ ਅਮਰਦਾਸ ਆਇਆ, ਪਰ ਉਹਨਾਂ ਨੇ ਕੀ ਕੀਤਾ, ਭੱਜ ਕੇ ਉਹਨਾਂ ਦੇ ਚਰਨਾਂ ਤੇ ਪੈ ਗਏ, ਚਰਨਾਂ ਤੇ ਗਿਰ ਗਏ। ਕਹਿੰਦੇ ਅੱਜ ਮੈਂ ਕੁੜਮਾਚਾਰੀ ਨੂੰ ਮੁੱਖ ਰੱਖ ਕੇ ਨਹੀਂ ਆਇਆ, ਅੱਜ ਮੈਂ ਸੇਵਕ ਬਣ ਕੇ ਆਇਆ, ਮੇਰੇ ਤੇ ਕਿਰਪਾ ਕਰੋ। ਕਹਿੰਦੇ ਜੇ ਫਿਰ ਸੇਵਕ ਬਣ ਕੇ ਆਇਆ ਤਾਂ ਫਿਰ ਉਹ ਗਾਗਰ ਪਈ ਹੈ, ਚੱਕ ਲਾ। ਹਰ ਰੋਜ਼ ਗਾਗਰ ਢੋਣੀ। ਤਾਂ ਇੱਕ ਦਿਨ ਕੀ ਹੋਇਆ, ਗਾਗਰ ਲਈ ਆ ਰਹੇ ਨੇ, ਰਸਤੇ ਵਿੱਚ ਨਾ ਜਲਾਹਿਆਂ ਦਾ ਘਰ ਸੀ, ਮੀਂਹ ਝੱਖੜ ਚੱਲਦਾ ਹੈ, ਤਾਂ ਖੱਡੀ ਲੱਗੀ ਸੀ, ਪੈਰ ਅੜਕਿਆ ਗਿਰੇ, ਆਵਾਜ਼ ਪਈ ਅੰਦਰੋਂ, ਉਹ ਬੀਬੀ ਬੋਲਦੀ ਹੈ, ਕਹਿੰਦੇ ਮੈਨੂੰ ਲੱਗਦਾ ਵੀ ਇਹ ਅਮਰੂ ਨਥਾਵਾਂ, ਅਮਰੂ ਨਥਾਵਾਂ, ਕਿਉਂ ਇਹਨੂੰ ਇਹਦੇ ਪੁੱਤਰਾਂ ਨੇ ਘਰ ਵਿੱਚ ਰਹਿਣ ਵਾਸਤੇ ਜਗ੍ਹਾ ਨਹੀਂ ਦਿੱਤੀ, ਇਹ ਥਾਂ ਥਾਂ ਤੇ ਭਟਕਦਾ ਫਿਰਦਾ, ਇਹਨੂੰ ਅਮਰੂ ਨਥਾਵਾਂ। ਤੇ ਬਾਹਰੋਂ ਹੀ ਬਚਨ ਬੋਲਿਆ, ਕਹਿੰਦੇ ਨਥਾਵਾਂ ਨੀ, ਹੁਣ ਤਾਂ ਮੈਂ ਥਾਂ ਵਾਲਾ, ਹੁਣ ਤਾਂ ਮੈਂ ਥਾਂ ਵਾਲਾ, ਜਿੱਥੇ ਵੱਡੇ ਵੱਡੇ ਲੋਕਾਂ ਨੂੰ ਜਗ੍ਹਾ ਨਹੀਂ ਮਿਲਦੀ, ਮੈਨੂੰ ਉੱਥੇ ਜਗ੍ਹਾ ਮਿਲ ਗਈ ਗੁਰੂ ਦੇ ਚਰਨਾਂ ਵਿੱਚ। ਆਏ ਗੁਰੂ ਦੇ ਦਰ ਤੇ, ਧੰਨ ਸਾਹਿਬ ਸ੍ਰੀ ਗੁਰੂ ਅੰਗਦ ਮਹਾਰਾਜ। ਕਹਿਣ ਲੱਗੇ ਬਾਬਾ ਅਮਰਦਾਸ ਜੀ, ਕੀ ਹੋਇਆ ਸੀ ਅੰਮ੍ਰਿਤ ਵੇਲੇ? ਕਹਿੰਦੇ ਪਾਤਸ਼ਾਹ ਮੈਂ ਗਿਰ ਗਿਆ ਸੀ। ਕਹਿੰਦੇ ਬਸ ਫਿਰ ਮੈਂ ਆਹੀ ਦਿਨ ਦੀ ਉਡੀਕ ਵਿੱਚ ਸੀ, ਤੂੰ ਗਿਰੇ ਤੇ ਮੈਂ ਚੱਕ ਲਵਾਂ। ਜਿਵੇਂ ਇੱਕ ਮਾਲੀ ਨਾ, ਉਹ ਕੀ ਕਰਦਾ, ਫਲਦਾਰ ਬੂਟੇ ਲਾਉਂਦਾ, ਕਿੰਨੀ ਸੇਵਾ ਕਰਦਾ, ਪਾਣੀ ਪਾਉਂਦਾ, ਫਿਰ ਉਹਦਾ ਧਿਆਨ ਰੱਖਦਾ, ਖਾਦ ਪਾਉਂਦਾ, ਜਦੋਂ ਫਲ ਲੱਗ ਜੇ ਉਹਨੂੰ ਹਰ ਰੋਜ਼ ਵੇਖਦਾ, ਉਡੀਕ ਕਰਦਾ ਕਿ ਜਿਸ ਦਿਨ ਫਲ ਪੱਕ ਗਿਆ ਨਾ, ਇਹ ਆਪਣੇ ਆਪ ਡਿੱਗੇ ਤੇ ਮੈਂ ਇਹਨੂੰ ਚੱਕ ਲਵਾਂ। ਕਹਿੰਦੇ ਮੈਂ ਵੀ ਆਹੀ ਦਿਨ ਦੀ ਉਡੀਕ ਵਿੱਚ ਸੀ ਕਿ ਤੂੰ ਡਿੱਗੇ ਤੇ ਮੈਂ ਤੈਨੂੰ ਚੱਕ ਲਵਾਂ। ਤੇ ਬਿਠਾਇਆ ਉੱਚੇ ਆਸਣ ਤੇ ਬਾਬੇ ਅਮਰਦਾਸ ਨੂੰ, ਗੁਰੂ ਅੰਗਦ ਮਹਾਰਾਜ ਨੇ ਨਮਸਕਾਰ ਕੀਤੀ, ਮੱਥਾ ਟੇਕਿਆ ਤੇ ਉਹਨਾਂ ਨੇ 12 ਬਚਨ ਕਹੇ। ਤੁਮ ਹੋ ਨਥਾਵੇ ਕੋ ਥਾਮ, ਤੁਮ ਹੋ ਨਿਮਾਣੇ ਕੋ ਮਾਣ, ਤੁਮ ਹੋ ਨਿਓਟੇ ਕੀ ਓਟ। ਇਹ 12 ਬਚਨ ਕਿਹਨੇ ਕਹੇ? ਗੁਰੂ ਅੰਗਦ ਮਹਾਰਾਜ ਨੇ। ਤੇ ਫੇਰ ਆ ਗਏ ਭੱਟ ਸਾਹਿਬਾਨ, ਭੱਟ ਸਾਹਿਬਾਨ ਉਹਨਾਂ ਨੇ ਗੁਰੂ ਅਮਰਦਾਸ ਮਹਾਰਾਜ ਦੀ ਉਸਤਤ ਵਿੱਚ ਕੀ ਕਿਹਾ? ਧਨ ਹਰ ਬੂੰਦ ਬਸੋ ਰੋਮਾਵਲ, ਕੁਸਮ ਬਸੰਤ ਗਣੰਤ ਨ ਆਵੇ, ਰਬ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ, ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬਜਨ ਭੱਲ ਉਣਹੇ ਜੋ ਗਾਵੇ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਾਵੇ। ਤੇ ਜਿਸ ਦਿਨ ਬ੍ਰਹਮਚਾਰੀ ਮਿਲਿਆ ਸੀ ਉਹ ਕੀ ਕਹਿੰਦਾ ਸੀ? ਜਿੱਥੋਂ ਇਹ ਧਰਮ ਦੀ ਯਾਤਰਾ ਸ਼ੁਰੂ ਹੋਈ ਹੈ। ਬ੍ਰਹਮਚਾਰੀ ਕਹਿੰਦਾ ਸੀ ਵੀ ਮੈਨੂੰ ਲੱਗਦਾ ਜਿੰਨਾ ਸਮਾਂ ਮੈਂ ਤੁਹਾਡੇ ਨਾਲ ਗੁਜ਼ਾਰਿਆ ਨਾ ਉਹ ਮੇਰਾ ਵਿਅਰਥ ਚਲਾ ਗਿਆ। ਤੇ ਇੱਕ ਦਿਨ ਭੱਟਾ ਨੇ ਕਹਿ ਦਿੱਤਾ ਕਿ ਇਹ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਤੁਹਾਡੀ ਕੀ ਉਪਮਾ ਕੀ ਵਡਿਆਈ ਹੈ, ਅਸੀਂ ਨਹੀਂ ਕਹਿ ਸਕਦੇ, ਇਹ ਤਾਂ ਤੁਸੀਂ ਉਹ ਜਾਣਦੇ ਹੋ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਤੇ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਉਹਨਾਂ ਨੇ ਵੀ ਦੱਸਿਆ ਕਿ ਕਿਵੇਂ ਰਹਿਣਾ ਚਾਹੀਦਾ ਸੰਸਾਰ ਵਿੱਚ ਰੱਬ ਦੇ ਪਿਆਰੇ ਨੂੰ। ਜੇ ਤੂੰ ਧਰਮ ਕਮਾਉਣਾ, ਗੁਰਸਿੱਖ ਬਣਨਾ, ਇਹਦੇ ਨੇਮ ਨੇ, ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੈ। ਗੁਣ ਇੱਥੇ ਕਹਿੰਦੇ ਨੇ ਸੁਭਾਅ ਨੂੰ। ਜੇ ਤੇਰੇ ਕੋਈ ਆਲੋਚਨਾ ਕਰਦਾ ਨਾ, ਨਿੰਦਿਆ ਕਰਦਾ, ਮਾੜਾ ਕਹਿੰਦਾ, ਤਾਂ ਉਧਰ ਨਾ ਉਲਝ, ਤੂੰ ਕੀ ਕਰ, ਉਸਤਤ ਕਰੋ ਸਦਾ ਪ੍ਰਭ ਆਪਣੇ। ਤੂੰ ਵਡਿਆਈ ਕਰਨੀ ਹੈ, ਤੂੰ ਨਹੀਂ ਉਲਝਣਾ, ਇਹ ਤੇਰਾ ਕੰਮ ਨਹੀਂ ਕਿਸੇ ਨੂੰ ਜਵਾਬ ਦੇਣਾ। ਜੋ ਤੇਰੀ ਨਿੰਦਿਆ ਕਰਦੇ ਨੇ ਉਹਨਾਂ ਨੂੰ ਜਵਾਬ ਦੇਣਾ ਤੇਰਾ ਕੰਮ ਨਹੀਂ, ਇਹ ਕਿਹਦਾ ਕੰਮ ਹੈ ਜੀ, ਗੁਰੂ ਦਾ। ਤੇ ਜਦੋਂ ਅਸੀਂ ਧਿਰ ਬਣ ਜਾਂਦੇ ਹਾਂ ਨਾ ਵੀ ਉਹਨੇ ਮੈਨੂੰ ਮਾੜਾ ਕਿਹਾ ਤੇ ਮੈਂ ਵੀ ਉਹਨੂੰ ਮਾੜਾ ਕਹਾਂ, ਉਹਨੇ ਮੇਰਾ ਮਾੜਾ ਕੀਤਾ ਮੈਂ ਵੀ ਉਹਦਾ ਮਾੜਾ ਕਰਾਂ, ਤਾਂ ਗੁਰੂ ਵਿੱਚੋਂ ਨਿਕਲ ਜਾਂਦਾ ਵੀ ਲੈ ਤੁਸੀਂ ਆਪੀ ਘੁਲੀ ਜਾਓ, ਆਪੀ ਦੇਖ ਲਓ ਇੱਕ ਦੂਜੇ ਨੂੰ। ਜੇ ਆਪਾਂ ਗੁਰੂ ਦੇ ਹਵਾਲੇ ਕਰ ਦਈਏ, ਪਾਤਸ਼ਾਹ ਹੁਣ ਇਹਦਾ ਮਾੜਾ ਕਰਤਾ ਪਰ ਮੈਂ ਨਹੀਂ ਕਰਨਾ, ਤਾਂ ਫਿਰ ਅੱਗੇ ਤਾਂ ਹੁਣ ਗੁਰੂ ਨੇ ਵੇਖਣਾ ਨਾ, ਗੁਰੂ ਨੇ ਵੇਖਣਾ, ਉਹਦੀ ਭੁੱਲ ਦਾ ਅਹਿਸਾਸ ਉਹਨੂੰ ਕਰਾਉਣਾ, ਇਹ ਗੁਰੂ ਦਾ ਕੰਮ ਹੈ। ਫਿਰ ਆਪ ਵਿੱਚੋਂ ਨਿਕਲ ਜਾਣਾ। ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੈ। ਅਬ ਹਮ ਚਲੇ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। ਫਿਰ ਗੁਰੂ ਅਰਜਨ ਮਹਾਰਾਜ ਨੂੰ ਪੁੱਛੀਏ, ਪਾਤਸ਼ਾਹ ਕਿਵੇਂ ਰਹਿਣਾ ਚਾਹੀਦਾ ਸੰਸਾਰ ਵਿੱਚ, ਤੇਰੇ ਘਰ ਵਿੱਚ ਸਾਡੀ ਕਿਵੇਂ ਸਮਾਈ ਹੋ ਸਕਦੀ ਹੈ। ਉਹਨਾਂ ਨੇ ਵੀ ਵਚਨ ਕੀਤਾ, ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੇ ਆਗਿਆ ਮਨ ਮੈਂ ਸਹਿ, ਆਪਸ ਕੋ ਕਰ ਕਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਦ ਗਾਵੈ, ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨੇ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ। ਜਿੰਨੀ ਇਹ ਤੁਕ ਪੜ੍ਹਨੀ ਸੌਖੀ ਹੈ ਨਾ, ਉਨੀ ਸਮਝਣੀ ਬਹੁਤ ਔਖੀ ਹੈ। ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਸਾਡੇ ਘਰ ਵਿੱਚ ਨਾ ਦੋ ਤਰ੍ਹਾਂ ਦੇ ਲੋਕਾਂ ਨੂੰ ਜਗ੍ਹਾ ਮਿਲਦੀ ਹੈ। ਇੱਕ ਤਾਂ ਉਹ ਨੇ ਜਿਹੜੇ ਸਾਡੇ ਸੱਜਣ ਮਿੱਤਰ ਨੇ, ਰਿਸ਼ਤੇਦਾਰ ਸੰਬੰਧੀ ਨੇ, ਉਹਨਾਂ ਨੂੰ ਥਾਂ ਹੈ ਸਾਡੇ ਘਰ ਵਿੱਚ, ਉਹਨਾਂ ਲਈ ਤਾਂ ਬੂਹੇ ਖੁੱਲ੍ਹੇ ਨੇ, ਜਦੋਂ ਮਰਜ਼ੀ ਆਉਣ ਅਤੇ ਜਦੋਂ ਮਰਜ਼ੀ ਜਾਣ। ਦੂਜੇ ਨੌਕਰ ਚਾਕਰ ਸੇਵਕ, ਅਤੇ ਤੀਜੇ ਬੰਦੇ ਨੂੰ ਕੋਈ ਜਗ੍ਹਾ ਨਹੀਂ ਹੈ, ਅਜਨਬੀ ਬੰਦੇ ਨੂੰ ਜਿਹਨੂੰ ਜਾਣ ਪਹਿਚਾਣ ਹੈ ਹੀ ਨਹੀਂ, ਉਹਨੂੰ ਕੌਣ ਥਾਂ ਦਿੰਦਾ। ਹੁਣ ਜੇ ਗੁਰੂ ਦੇ ਘਰ ਵਿੱਚ ਰਹਿਣਾ ਤੇ ਰਿਸ਼ਤੇਦਾਰ ਤਾਂ ਆਪਾਂ ਗੁਰੂ ਦੇ ਹੈ ਨਹੀਂ, ਰਿਸ਼ਤੇਦਾਰ ਤਾਂ ਹੈ ਨਹੀਂ ਨਾ ਆਪਾਂ, ਫਿਰ ਕਿਵੇਂ ਰਹਿ ਸਕਦੇ ਹਾਂ? ਸੇਵਕ ਬਣ ਕੇ, ਦਾਸ ਬਣ ਕੇ, ਗੋਲੇ ਬਣ ਕੇ। ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ, ਤੇ ਗੁਰੂ ਨੇ ਜਿਹੜੀ ਆਗਿਆ ਕਰਤੀ। ਗੁਰੂ ਦੀ ਆਗਿਆ ਵਿੱਚ ਦੁੱਖ ਵੀ ਹੁੰਦਾ, ਸੁੱਖ ਵੀ ਹੁੰਦਾ, ਬਿਮਾਰੀ ਤੰਦਰੁਸਤੀ ਵਾਧਾ ਘਾਟਾ ਜਨਮ ਮੌਤ ਸਭ ਕੁਝ ਗੁਰੂ ਦੇ ਭਾਣੇ ਵਿੱਚ ਹੈ। ਤੇ ਜਦੋਂ ਗੁਰੂ ਦਾ ਭਾਣਾ ਵਰਤਦਾ ਨਾ, ਫਿਰ ਇਹਨੂੰ ਮਨ ਨੀਵਾਂ ਕਰਕੇ ਸਹਿਣ ਕਰ ਲੈਣਾ। ਗੁਰ ਕੀ ਆਗਿਆ ਮਨ ਮੈਂ ਸਹਿ, ਤਣ ਤੇ ਤਾਂ ਹਰ ਰੋਜ਼ ਸਹਿਣੇ ਆ ਨਾ ਆਪਾਂ, ਮਨ ਦੁਆਰਾ ਸਹਿਣ ਕਰਨਾ, ਉਹਨੂੰ ਲਾਂਭਾ ਕੋਈ ਨਹੀਂ ਦੇਣਾ, ਗਿਲਾ ਕੋਈ ਨਹੀਂ ਕਰਨਾ, ਸ਼ਿਕਵਾ ਕੋਈ ਨਹੀਂ ਕਰਨਾ, ਸਗੋਂ ਦਾ ਹਰ ਵਕਤ ਧੰਨਵਾਦ ਕਰਨਾ, ਉਹਦਾ ਸ਼ੁਕਰ ਕਰਨਾ। ਤੇ ਜਦੋਂ ਗੁਰੂ ਹਰਗੋਬਿੰਦ ਮਹਾਰਾਜ ਨੂੰ ਪੁੱਛਾਂਗੇ, ਪਾਤਸ਼ਾਹ ਵੀ ਤੁਹਾਡੇ ਘਰ ਵਿੱਚ ਕਿਵੇਂ ਰਹਿਣਾ ਚਾਹੀਦਾ, ਉਹ ਵੀ ਦੱਸਦੇ ਨੇ ਨਾ, ਕਹਿੰਦੇ ਜੇ ਮੇਰੇ ਘਰ ਵਿੱਚ ਆਉਣਾ ਤਾਂ ਬਿਧੀ ਚੰਦ ਵਾਂਗੂ ਆਈ, ਪੈਂਦੇ ਖਾਂ ਵਾਂਗੂ ਨਾ ਜੀ, ਪੈਂਦੇ ਖਾਂ, ਜੇ ਤੂੰ ਪੈਂਦੇ ਖਾਂ ਬਣ ਕੇ ਆਏਗਾ ਇੱਥੇ ਕੋਈ ਜਗ੍ਹਾ ਨਹੀਂ ਹੈ। ਪੈਂਦੇ ਖਾਂ ਗੁਰੂ ਨੇ ਪਾਲਿਆ ਸੀ, ਇੰਨਾ ਹੰਕਾਰੀ ਬਣ ਗਿਆ, ਕਹਿੰਦਾ ਜੋ ਵੀ ਗੁਰੂ ਜੀ ਜੰਗ ਯੁੱਧ ਜਿੱਤਦੇ ਨੇ ਮੇਰੇ ਕਰਕੇ ਜਿੱਤਦੇ ਨੇ, ਪੈਂਦੇ ਖਾਂ ਤੇ ਫਿਰ ਗੁਰੂ ਨੇ ਸੰਘਾਰ ਕੀਤਾ ਸੀ ਪੈਂਦੇ ਖਾਂ ਦਾ, ਤੇ ਦੂਸਰਾ ਭਾਈ ਬਿਧੀ ਚੰਦ, ਐਡਾ ਵੱਡਾ ਉਹਨਾਂ ਦਾ ਜਿਹੜਾ ਪਹਿਲਾ ਜੀਵਨ ਸੀ ਨਾ, ਚੋਰੀ ਕਰਨ ਦਾ ਇੰਨਾ ਤਰੀਕਾ ਸੀ, ਇੰਨੀ ਹੱਥ ਦੀ ਸਫਾਈ ਸੀ ਭਾਈ ਬਿਧੀ ਚੰਦ ਦੀ, ਵੀ ਜਿੱਥੇ ਚੋਰੀ ਕਰਦਾ ਸੀ ਨਾ ਪਤਾ ਨਹੀਂ ਸੀ ਲੱਗਣ ਦਿੰਦਾ, ਤੇ ਹੋਰ ਵੀ ਦੂਰ ਦੁਰਾਡਿਆਂ ਤੋਂ ਚੋਰ ਆ ਕੇ ਪੁੱਛਦੇ ਸੀ ਵੀ ਸਾਨੂੰ ਵੀ ਦੱਸਦੇ ਚੋਰੀ ਕਰਨ ਦਾ ਢੰਗ, ਵਿਧੀਆਂ ਪੁੱਛਦੇ ਸੀ ਉਹਨੂੰ ਚੋਰੀ ਕਰਨ ਦੀਆਂ ਵਿਧੀਆਂ ਤਰੀਕੇ, ਤੇ ਨਾ ਉਹ ਕੀ ਪੈ ਗਿਆ ਬਿਧੀ ਚੰਦ, ਇੱਕ ਤਾਂ ਉਹ ਜੀਵਨ ਹੈ ਨਾ ਚੋਰੀਆਂ ਵਾਲਾ, ਤੇ ਇੱਕ ਫਿਰ ਉਹ ਵੀ ਜੀਵਨ ਹੈ ਜਦੋਂ ਗੁਰੂ ਹਰਗੋਬਿੰਦ ਮਹਾਰਾਜ ਕਹਿੰਦੇ ਨੇ ਬਿਧੀ ਚੰਦ ਛੀਨਾ ਗੁਰੂ ਕਾ ਛੀਨਾ ਪ੍ਰੇਮ ਰੰਗ ਭੀਨਾ, ਭਾਈ ਬਿਧੀ ਚੰਦ ਤੂੰ ਮੇਰਾ ਧੜਕਦਾ ਹੋਇਆ ਦਿਲ ਹੈ। ਇੱਕ ਉਹ ਵੀ ਸਮਾਂ, ਇੱਕ ਉਹ ਵੀ ਜੀਵਨ ਹੈ। ਤੇ ਸੱਤਵੇਂ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਹਰਿਰਾਏ ਮਹਾਰਾਜ, ਉਹਨਾਂ ਨੂੰ ਪੁੱਛੀਏ ਪਾਤਸ਼ਾਹ ਤੁਹਾਡੇ ਘਰ ਵਿੱਚ ਕਿਵੇਂ ਰਹਿਣਾ ਚਾਹੀਦਾ ਤਾਂ ਕਰਕੇ ਤੁਹਾਡੀ ਪ੍ਰਸੰਨਤਾ ਮਿਲੇ, ਖੁਸ਼ੀ ਮਿਲੇ ਸਾਨੂੰ, ਅਸੀਂ ਪ੍ਰਵਾਨ ਹੋ ਜਾਈਏ ਤੇਰੇ ਘਰ ਵਿੱਚ। ਉਹ ਕਹਿੰਦੇ ਜੇ ਮੇਰੇ ਘਰ ਵਿੱਚ ਰਹਿਣਾ ਨਾ ਤਾਂ ਰਾਮ ਰਾਏ ਵਾਂਗੂ ਨਹੀਂ ਰਹਿਣਾ, ਹਰ ਕ੍ਰਿਸ਼ਨ ਵਾਂਗੂ ਰਹਿਣਾ। ਆਪਾਂ ਹਰ ਰੋਜ਼ ਅਰਦਾਸ ਕਰਦੇ ਹਾਂ, ਇੱਕ ਤਾਂ ਉਹ ਗੁਰੂ ਦਾ ਪੁੱਤਰ ਹੈ ਜਿਹਦੇ ਪ੍ਰਤੀ ਪੰਜ ਪਿਆਰੇ ਅੱਜ ਵੀ ਕਹਿੰਦੇ ਨੇ, ਅੱਜ ਵੀ ਸਾਨੂੰ ਸੁਚੇਤ ਕਰਦੇ ਨੇ ਕਿ ਧੀਰ ਮੱਲੀਏ ਰਾਮ ਰਾਈਏ, ਇਹਨਾਂ ਨਾਲ ਕੋਈ ਵੀ ਮੇਲ ਸਿੱਖ ਨੇ ਰੱਖਣਾ ਨਹੀਂ, ਰੋਟੀ ਬੇਟੀ ਦੀ ਸਾਂਝ ਹੀ ਨਹੀਂ ਇਹਨਾਂ ਨਾਲ ਸਾਡੀ, ਇਹਨਾਂ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ, ਇਹਨਾਂ ਦੇ ਮੱਥੇ ਨਹੀਂ ਲੱਗਣਾ। ਕਹਿ ਦਿੱਤਾ ਰਾਮ ਰਾਏ ਜਾ, ਤੈਂ ਗੁਰਬਾਣੀ ਦੀ ਤੁੱਕ ਦਾ ਇੱਕ ਸ਼ਬਦ ਬਦਲਿਆ, ਜਿੱਧਰ ਤੇਰਾ ਮੂੰਹ ਚਲਾ ਜਾ, ਤੇਰੇ ਵਾਸਤੇ ਘਰ ਵਿੱਚ ਕੋਈ ਜਗ੍ਹਾ ਨਹੀਂ। ਤੇ ਦੂਸਰਾ ਵੀ ਗੁਰੂ ਦਾ ਪੁੱਤਰ ਹੈ, ਉਹਨਾਂ ਪ੍ਰਤੀ ਕੀ ਕਹਿੰਦੇ, ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੈ, ਜਿਸ ਡਿੱਠੈ ਸਭ ਦੁੱਖ ਜਾ, ਇੱਕ ਦੇ ਦਰਸ਼ਨ ਕਰਕੇ ਦੁੱਖ ਮਿਟਦੇ ਨੇ, ਤੇ ਇੱਕ ਵਾਰੀ ਕਹਿ ਦਿੱਤਾ ਵੀ ਤੂੰ ਮੇਰੇ ਮੱਥੇ ਨਾਲ ਲੱਗੀ, ਜਿੱਧਰ ਤੇਰਾ ਮੂੰਹ ਉਧਰ ਚਲਾ ਜਾ। ਹੈ ਤਾਂ ਦੋਵੇਂ ਗੁਰੂ ਦੇ ਪੁੱਤਰ ਨੇ ਨਾ, ਗੁਰੂ ਹਰਿਰਾਏ ਮਹਾਰਾਜ ਦੇ ਰਾਮ ਰਾਏ ਵੀ ਤੇ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਵੀ। ਹੁਣ ਸੋਚਣਾ ਤੂੰ ਹੈ, ਤੂੰ ਕਿਹੜੇ ਗੁਰੂ ਦੇ ਜੀਵਨ ਤੋਂ ਸਿੱਖਿਆ ਲੈ ਕੇ ਗੁਰੂ ਕੋਲ ਆਉਣਾ, ਤੇ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਅੱਠਵੇਂ ਪਾਤਸ਼ਾਹ ਤੇ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ, ਉਹਨਾਂ ਨੂੰ ਪੁੱਛੀਏ ਪਾਤਸ਼ਾਹ ਤੇਰੇ ਘਰ ਵਿੱਚ ਕਿਵੇਂ ਆਈਏ। ਕਹਿੰਦੇ ਧੀਰ ਮੱਲੀਆ ਬਣ ਕੇ ਨਾ ਜੀ, ਸਿੰਹਾਂ ਮਸੰਦ ਕੌਣ ਸੀ, ਗੁਰੂ ਮਹਾਰਾਜ ਦੀ ਛਾਤੀ ਤੇ ਗੋਲੀ ਚਲਾਉਣ ਵਾਲਾ ਸੀ ਸਿੰਹਾਂ ਮਸੰਦ, ਤੇ ਦੂਸਰੇ ਪਾਸੇ ਮੱਖਣ ਸ਼ਾਹ ਲਵਾਣਾ, ਦੋਏ ਨੇ ਨਾ ਪਾਤਰ ਤੇਰੇ ਸਾਹਮਣੇ। ਹੁਣ ਵੇਖਣਾ ਤੂੰ ਹੈ, ਤੂੰ ਮੱਖਣ ਸ਼ਾਹ ਲਵਾਣੇ ਤੋਂ ਸਿੱਖਿਆ ਲੈ ਕੇ ਗੁਰੂ ਕੋਲ ਆਉਣਾ, ਜਾਂ ਸਿਹੇ ਮਸੰਦ ਤੋਂ ਸਿੱਖਿਆ ਲੈਣੀ ਹੈ, ਉਹੀ ਜੀ ਭਾਵਨਾ ਰੱਖਣੀ ਹੈ ਗੁਰੂ ਪ੍ਰਤੀ। ਤੇ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਉਹਨਾਂ ਨੇ ਆਪਣੇ ਜੀਵਨ ਵਿੱਚ ਦੋ ਤਰ੍ਹਾਂ ਦੇ ਲੋਕਾਂ ਤੇ ਕਿਰਪਾਨ ਚਲਾਈ ਹੈ। ਇੱਕ ਤਾਂ ਉਹ ਸੀ ਜਿਨ੍ਹਾਂ ਨੂੰ ਪੰਜਾਂ ਨੂੰ ਸਾਜਿਆ ਤੇ ਸਾਜ ਕੇ ਕੀ ਕਹਿ ਦਿੱਤਾ, ਤੁਹਾਡੇ ਵਿੱਚ ਤੇ ਮੇਰੇ ਵਿੱਚ ਕੋਈ ਫਰਕ ਨਹੀਂ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੂ ਨਿਵਾਸ, ਸਿੰਘ ਪੰਜਨ ਮੈਂ ਪੰਚਨ ਮੈਂ ਮੇਰੋ ਵਾਸਾ, ਪੂਰੀ ਹੋਏ ਧਰ ਹੈ ਜੋ ਆਸਾ। ਤੇ ਦੂਸਰੇ ਕੌਣ ਸੀ ਜੀ, ਮਸੰਦ, ਦੂਸਰੇ ਕੌਣ ਸੀ ਮਸੰਦ, ਉਹਨਾਂ ਨੂੰ ਵੀ ਸੋਧਾ ਕਿੱਥੇ ਲਾਇਆ, ਆਨੰਦਪੁਰ ਸਾਹਿਬ ਦੀ ਧਰਤੀ ਤੇ ਫੜ ਫੜ ਕੇ ਗੁਰੂ ਮਹਾਰਾਜ ਨੇ ਉਹਨਾਂ ਨੂੰ ਸੋਧਿਆ, ਕਿਰਪਾਨ ਉਹਨਾਂ ਤੇ ਵੀ ਚੱਲੀ ਹੈ, ਇਕਨਾਂ ਤੇ ਕਿਰਪਾਨ ਚੱਲੀ ਪਿਆਰ ਵਿੱਚ ਪ੍ਰੇਮ ਵਿੱਚ, ਉਹਨਾਂ ਨੂੰ ਸਾਜ ਦਿੱਤਾ ਤੇ ਨਵਾਜ ਦਿੱਤਾ, ਆਪਣਾ ਰੂਪ ਬਣਾ ਲਿਆ। ਹਾਲਾਂਕਿ ਮਸੰਦ ਸ਼ਬਦ ਜਦੋਂ ਸ਼ੁਰੂ ਆਤੀ ਸੀ ਨਾ, ਇਹ ਬਹੁਤ ਪਵਿੱਤਰ ਸੀ, ਬਹੁਤ ਚੰਗਾ ਸੀ, ਪਰ ਉਹਨਾਂ ਨੇ ਇਹੋ ਜਿਹੇ ਕਾਰਨਾਮੇ ਕੀਤੇ, ਇਹੋ ਜਿਹਾ ਜੀਵਨ ਕਮਾਇਆ ਕਿ ਇਹ ਮਸੰਦਾਂ ਨੇ ਉਹ ਪਵਿੱਤਰ ਸ਼ਬਦ ਵੀ ਮੈਲਾ ਕਰ ਦਿੱਤਾ। ਤੇ ਅੱਜ ਕਿਸੇ ਨੂੰ ਮਸੰਦ ਕਹਿ ਦਈਏ ਨਾ, ਉਹ ਗਲ ਨੂੰ ਪੈਂਦਾ, ਹਾਲਾਂਕਿ ਬਹੁਤ ਪਵਿੱਤਰ ਸ਼ਬਦ ਸੀ ਇਹ। ਸੋ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਸਮਝਾ ਦਿੱਤਾ, ਜੇ ਮੇਰਾ ਰੂਪ ਬਣਨਾ, ਮੇਰੇ ਘਰ ਵਿੱਚ ਜਗ੍ਹਾ ਲੈਣੀ ਆ, ਤਾਂ ਪੰਜਾਂ ਤੋਂ ਸਿੱਖਿਆ ਲਈ। ਫਿਰ ਜਿਵੇਂ ਇਹ ਪੰਜੇ ਆਏ ਨੇ ਨਾ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਐਵੇਂ ਆਈ ਮੇਰੇ ਕੋਲ। ਸੋ ਦਾਸ ਨੇ ਜਿੱਥੋਂ ਬੇਨਤੀਆਂ ਦੀ ਸ਼ੁਰੂਆਤ ਕੀਤੀ ਸੀ ਕਿ ਹਰ ਦੇਸ਼ ਵਿੱਚ ਰਹਿਣ ਦਾ ਵੱਖ ਵੱਖ ਕਾਨੂੰਨ ਹੈ, ਉਹੀ ਦੇਸ਼ ਵਾਸੀ ਉੱਥੇ ਸੁਖੀ ਵੱਸ ਸਕਦਾ ਪਿਆਰਿਓ, ਜੋ ਉਹ ਦੇਸ਼ ਦੇ ਕਾਨੂੰਨ ਨੂੰ ਮਰਿਆਦਾ ਨੂੰ ਮੰਨਦਾ। ਇਸੇ ਤਰ੍ਹਾਂ ਵਾਹਿਗੁਰੂ ਜੀ ਦੇ ਘਰ ਵੀ ਇੱਕ ਮਰਿਆਦਾ ਹੈ, ਉਹਦੇ ਘਰ ਦਾ ਵੀ ਇੱਕ ਕਾਨੂੰਨ ਹੈ। ਉਹ ਕਿੱਥੋਂ ਪਤਾ ਲੱਗਦਾ, ਗੁਰੂ ਦੇ ਕੋਲੋਂ, ਉਹਦਾ ਗੁਰੂ ਨੇ ਸਮਝਾਉਣਾ ਨਾ, ਗੁਰ ਪਰਮੇਸ਼ਰ ਇੱਕੋ ਜਾਣ। ਜਦੋਂ ਗੁਰੂ ਦੇ ਦਰਸਾਏ ਮਾਰਗ ਤੇ ਕੋਈ ਚੱਲਦਾ ਹੈ ਤਾਂ ਫਿਰ ਗੁਰੂ ਰਾਮਦਾਸ ਮਹਾਰਾਜ ਦਾ ਵਚਨ ਹੈ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ,